सतनाम श्री वाहे गुरु साहिब जी तनासरी महला तीजा नावें की कीमत मित कही ना जाए से जन धन जिन एक नाम लिवलाए नावें की कीमत मित कही ना जाए से जन धन जिन एक नाम लिवलाए गुरमत साची साचा विचार आपे बख्शे दे विचार हर नाम अचरज प्रभ आप सुनाए कली काल विच गुरमुख पाए रहाओ हम मूरख मूरख मन माहे होम विच सब कार कमाहे गुर पर सादी होम जाए आपे बख्शे लय मिलाए बिखिया का धन बहुत अभिमान अहंकार डूबे ना पावे मान आप छोड़ सदा सुख होई गुरमत सालाही सच सोई आपे साजे करता सोए तिस बिन दूजा अवर ना कोए जिस सच लाए सोई लागे नानक नाम सदा सुख आगे जिस सच लाए सोई लागे नानक नाम सदा सुख आगे वाहिगुरु जी का खालसा वाहिगुरु जी की फतेह
सतगुरु जोगो जोग अटल तख्त चबर छत्र जी दे मालक दसां पातशाहियां दी आत्मक जोत समुची मनुखता दे सांझे रहवर साहब श्री गुरु ग्रंथ साहब सच्चे पातशाह जी दी पावन पवित्र हजूरी च अमृत वेले दे हुक्मनामा साहब दी विचार सरवण करन वास्ते गुरद्वारा दीवान हाल मंजी साहब विखे जुड़ी हुई सरबत गुरु रूप खालसा साध संगत जी गज के फतेह बुलाओ आखो वाहिगुरु जी का खालसा वाहिगुरु जी की फतेह। आप जी ने साडे तो पहला गुरमुख प्यारे रागी सिंह सहवाना दी रसना तो श्री आसा जी दी वार दा कीर्तन सरवण कीता है उपरंत गुरमुख प्यारे सिंह साहब जी दी रसना तो जो अज अमृत वेले सचखंड श्री हरिमंदर साहब तो हुक्मनामा प्राप्त होया तनासरी राग दे विच तीसरे पातशाह गुरु अमरदास जी दा ਉਹ ਆਪਣੇ ਮੂਲ ਪਾਠ ਸਰਵਣ ਕੀਤਾ ਹੈ। ਸੋ ਆਓ ਜਿੰਨਾ ਕੁ ਸਮਾਂ ਆਪਣੇ ਕੋਲ ਹੈ ਉਹਦੇ ਵਿੱਚ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਸਾਧ ਸੰਗਤ ਜੀ ਇਹ ਰੱਬੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਸਾਰੇ ਅਰਥ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਸੇ ਪਾਤਸ਼ਾਹੀਆਂ ਆਪ ਜਾਣਦੇ ਹੈ। ਜੇ ਕੋਈ ਦੁਨੀਆਂ ਦਾ ਬੰਦਾ ਕਹਿ ਦੇਵੇ ਮੈਂ ਸਾਰੇ ਅਰਥ ਜਾਣਦਾ, ਮੈਂ ਵੱਡਾ ਵਿਦਵਾਨ ਹਾਂ, ਮੇਰੇ ਤੋਂ ਵੱਡਾ ਕੋਈ ਨਹੀਂ, ਤਾਂ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਉਹ ਵਿਦਵਾਨ ਨਹੀਂ, ਮੂਰਖ ਹੈ। ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ, ਵਿੱਦਿਆ ਮਾੜੀ ਨਹੀਂ। ਜਿਹੜਾ ਵਿੱਦਿਆ ਦਾ ਵੀ ਮਾਣ ਕਰੇ, ਹੰਕਾਰ ਕਰੇ, ਗੁਰੂ ਸਾਹਿਬ ਉਹਨੂੰ ਮੂਰਖ ਦੀ ਪਦਵੀ ਦਿੰਦੇ ਹਨ। ਰਾਵਣ ਚਾਰ ਵੇਦ ਛੇ ਸ਼ਸਤਰਾਂ ਦਾ ਗਿਆਤਾ ਸੀ, ਪਰ ਰਾਵਣ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਦਾ ਖਿਤਾਬ ਗੁਰਬਾਣੀ ਚ ਦਿੱਤਾ ਹੈ। ਸੋ ਇਸ ਕਰਕੇ ਕਿਸੇ ਪ੍ਰਕਾਰ ਦੀ ਵਿੱਦਿਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਅੱਜ ਬਹੁਤ ਵੱਡੇ ਦੋ ਇਤਿਹਾਸਕ ਦਿਨ ਹਨ, ਦਿਹਾੜੇ ਹਨ। ਪਹਿਲਾ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਅੱਜ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਦੂਜਾ ਭਗਤ ਧੰਨਾ ਜੀ ਦਾ ਅੱਜ ਜਨਮ ਦਿਹਾੜਾ ਹੈ। ਜਨਮ ਦਿਹਾੜਾ ਸ਼ਬਦ ਭਗਤ ਧੰਨਾ ਜੀ ਅੱਗੇ ਲਾਇਆ, ਅਵਤਾਰ ਦਿਹਾੜਾ ਸ਼ਬਦ ਗੁਰੂ ਸਾਹਿਬ ਅੱਗੇ ਲਾਇਆ। ਇਹ ਗੁਰੂ ਸਾਹਿਬ ਦਾ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅਵਤਾਰ ਦਿਹਾੜਾ, ਪ੍ਰਕਾਸ਼ ਦਿਹਾੜਾ ਸ਼ਬਦ ਆਪਾਂ ਬੋਲਣਾ ਹੈ। ਭਾਵੇਂ ਕਿ ਜਿਹੜੇ ਭਗਤ ਸੀਗੇ ਸਿਮਰਨ ਕਰਦੇ ਕਰਦੇ ਅਕਾਲ ਪੁਰਖ ਦੇ ਵਿੱਚ ਭੇਦ ਹੋ ਗਏ, ਹਰ ਹਰ ਜਨ ਦੂਈ ਏਕ ਹੈ ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਪਰੰਤੂ ਜੋ ਗੁਰੂ ਸਾਹਿਬ ਹਨ, ਗੁਰੂ ਤੇ ਭਗਤ ਭਾਵੇਂ ਇੱਕ ਰੂਪ ਹੋ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਰਜਾ ਉਹ ਆਪਾਂ ਸਾਧ ਸੰਗਤ ਜੀ ਉੱਤਮ ਰੱਖਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਤੁੱਲ ਕੋਈ ਨਹੀਂ। ਸਤਿਕਾਰ ਵਜੋਂ ਅਵਤਾਰ ਸ਼ਬਦ ਜਾਂ ਪ੍ਰਕਾਸ਼ ਦਿਹਾੜਾ ਸ਼ਬਦ ਆਪਾਂ ਵਰਤਣਾ। ਅਵਤਾਰ ਦਾ ਕੀ ਅਰਥ ਹੁੰਦਾ? ਅਵਤਾ ਰਖਤੀ ਅਵਤਾਰਾ, ਉੱਚੇ ਤੋਂ ਨੀਵੇਂ ਆਉਣਾ। ਮਨੁੱਖ ਵੀ ਅਵਤਾਰ ਧਾਰਨ ਕਰਦਾ ਹੈ, ਕਦੋਂ? ਜਦੋਂ ਮਨੁੱਖ ਟੇਢੀਆਂ ਮਨੁੱਖਾ ਦੇ ਹੀ ਪ੍ਰਾਪਤ ਕਰਕੇ ਸਿਮਰਨ ਨਾ ਕਰੇ, ਭਜਨ ਬੰਦਗੀ ਨਾ ਕਰੇ, ਖੋਟੇ ਕੰਮਾਂ 'ਚ ਲੱਗ ਜਾਵੇ, ਰੱਬ ਦੇ ਪਿਆਰਿਆਂ ਦੀ ਨਿੰਦਿਆ 'ਚ ਲੱਗ ਜਾਵੇ, ਤਾਂ ਉਦੋਂ ਮਨੁੱਖ, ਕਿਉਂਕਿ ਉੱਤਮ ਜੂਨੀ ਜਿਹੜੀ ਹੈ ਮਨੁੱਖਾ ਦੇਹ ਹੈ, ਫਿਰ ਮਨੁੱਖਾ ਦੇਹ ਤੋਂ ਟੇਢੀਆਂ ਜੂਨਾਂ 'ਚ ਚਲਿਆ ਜਾਂਦਾ, ਕਾਵਾਂ ਕੁੱਤਿਆਂ ਗਧਿਆਂ ਆਦਿਕਾਂ ਦੀਆਂ 'ਚ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਮਨੁੱਖਾ ਦੇਹ ਨੂੰ ਛੱਡ ਕੇ ਟੇਢੀਆਂ ਜੂਨਾਂ 'ਚ ਚਲੇ ਜਾਣਾ, ਇਹ ਮਨੁੱਖ ਦਾ ਅਵਤਾਰ ਹੈ। ਉੱਤਮ ਸੱਚਖੰਡ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਸੱਚਖੰਡ ਦੇ ਵਿੱਚੋਂ ਕੋਈ ਦੇਹ ਧਾਰਨ ਕਰਕੇ ਸੰਸਾਰ ਦੇ ਵਿੱਚ ਮਾਤ ਲੋਕ ਵਿੱਚ ਆਉਂਦੇ ਹਨ, ਤਾਂ ਅਕਾਲ ਪੁਰਖ ਦਾ ਅਵਤਾਰ ਮੰਨਿਆ ਜਾਂਦਾ ਹੈ। ਕਈ ਪ੍ਰਕਾਰ ਦੇ ਅਵਤਾਰ ਹਨ, ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਨਿੱਤ ਅਵਤਾਰ, ਨਮਿਤਕ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ। ਪੂਰਨਤਮ ਅਵਤਾਰ ਦਸੇ ਪਾਤਸ਼ਾਹੀਆਂ ਲਈ ਆ ਇਹ ਸ਼ਬਦ ਵਰਤਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੋਏ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਅੱਜ ਦੇ ਦਿਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਹੋਇਆ। ਮਹਾਰਾਜ ਦੇ ਦੋ ਵੱਡੇ ਭਰਾ ਸੀਗੇ, ਪਿਰਥੀ ਚੰਦ ਜੀ, ਉਸ ਤੋਂ ਛੋਟੇ ਮਹਾਂਦੇਵ। ਸਾਰਿਆਂ ਤੋਂ ਛੋਟੇ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਨ। ਬਿਕਰਮੀ ਸੰਮਤ ਦੇ ਮੁਤਾਬਕ 1620 ਬਿਕਰਮੀ ਸੰਮਤ ਸੀ, ਅੰਗਰੇਜ਼ੀ ਤਰੀਕ ਦੇ ਮੁਤਾਬਕ ਸੰਨ 1563 ਸੀਗਾ। ਜਿਹੜਾ ਬਿਕਰਮੀ ਸੰਮਤ ਹੈ 57 ਸਾਲ ਅੱਗੇ ਚੱਲਦਾ ਅੰਗਰੇਜ਼ੀ ਦੇ ਨਾਲੋਂ, ਅੰਗਰੇਜ਼ੀ ਸੰਨ ਦੇ ਨਾਲੋਂ। 1563 ਦੇ ਵਿੱਚ 57 ਪਲੱਸ ਕਰ ਦਈਏ 1620 ਬਣਦਾ। ਪਿਰਥੀ ਚੰਦ ਸਰੀਰ ਕੁਮਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਨਾਲੋਂ 5 ਸਾਲ ਵੱਡਾ ਸੀ। ਮਹਾਂਦੇਵ ਜੀ 2 ਸਾਲ ਵੱਡੇ ਸਨ। ਸਾਧ ਸੰਗਤ ਜੀ, ਭੱਟਾ ਨੇ ਗੁਰੂ ਅਰਜਨ ਸਾਹਿਬ ਦੇ ਬਾਰੇ ਲਿਖਿਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਸਾਹਿਬ, ਤੁਸੀਂ ਤਾਂ ਜੰਮਦੇ ਹੀ ਬ੍ਰਹਮ ਗਿਆਨੀ ਹੋ, ਕਲਹ ਜੋੜ ਕਰ ਸੁਜਸ ਬਖਾਣਿਓ। ਭਗਤ ਭੱਟ ਕਲ ਕਹਿੰਦਾ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਜਸ ਨੂੰ ਬਖਿਆਨ ਕਰਦਾ ਹਾਂ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਿਹੋ ਭਰ, ਭਣ ਮਥਰਾ ਕਛ ਭੇਜ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਧਰਨ ਨਾਮ ਧਰਤੀ ਦਾ ਹੈ, ਨਵ ਖੰਡ ਨੌ ਖੰਡਾਂ ਦੇ ਵਿੱਚ, ਗਗਨ ਆਕਾਸ਼, ਇਹਨਾਂ ਸਾਰਿਆਂ ਦੇ ਵਿੱਚ ਧਰਤੀ ਆਕਾਸ਼ ਪਤਾਲ ਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪਰਿਪੂਰਨ ਹੈ। ਭੱਟ ਜੀ ਕਹਿੰਦੇ ਹਨ, ਮੈਂ ਇਹ ਗੱਲ ਨਿਸ਼ਚੇ ਨਾਲ ਕਹਿਣਾ ਹਾਂ ਕਿ ਗੁਰੂ ਅਰਜਨ ਪ੍ਰਤੱਖ ਹਰੀ ਹਨ ਆਪ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਸੰਸਾਰ ਦੀ ਰਚਨਾ ਹੋਈ, ਤਾਂ ਅਕਾਲ ਪੁਰਖ ਨੇ ਜਿਹੜੇ ਤਿੰਨ ਮੁਖੀ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਜਿਨ੍ਹਾਂ ਦੇ ਬਾਰੇ ਜਪ ਜੀ ਦੇ ਵਿੱਚ ਵੀ ਆਉਂਦਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇਹਨਾਂ ਤਿੰਨਾਂ ਦੇ ਨਾਲ ਵਚਨ ਕੀਤਾ ਸੀ ਕਿ ਕਲਯੁਗ ਦੇ ਵਿੱਚ ਮੈਂ 10 ਜਾਮੇ ਧਾਰਨ ਕਰਾਂਗਾ, 10 ਜਾਮਿਆਂ ਦੇ ਵਿੱਚ ਮੇਰੇ ਵੱਖਰੇ ਵੱਖਰੇ ਨਾਂ ਹੋਣਗੇ, ਵੱਖਰੇ ਵੱਖਰੇ ਥਾਂ ਹੋਣਗੇ ਜਿੱਥੇ ਮੇਰਾ ਅਵਤਾਰ ਹੋਵੇਗਾ, ਪਰੰਤੂ ਜੋਤ ਅਤੇ ਜੁਗਤ ਇੱਕੋ ਹੀ ਹੋਵੇਗੀ। ਅਕਾਲ ਪੁਰਖ ਜੀ ਮੁਖੀ ਦੇਵਤਿਆਂ ਨੂੰ ਕਹਿਣ ਲੱਗੇ, 10 ਜਾਮਿਆਂ ਦੇ ਵਿੱਚੋਂ 2 ਜਾਮੇ ਮੇਰੇ ਐਸੇ ਹੋਣਗੇ ਜਿੱਥੇ ਨਾਮ ਦੇ ਖੰਡੇ ਨਾਲ ਪ੍ਰਤੱਖ ਖੰਡਾ ਵੀ ਫੇਰਨਾ ਹੈ। ਉਹ ਜਾਮੇ ਕਿਹੜੇ ਕਿਹੜੇ? 6ਵਾਂ ਤੇ 10ਵਾਂ ਜਾਮਾ। ਭਾਵੇਂ 9ਵੇਂ ਪਾਤਸ਼ਾਹ ਨੇ ਵੀ ਯੁੱਧ ਕੀਤਾ, ਪਰ ਉਦੋਂ ਗੁਰੂ ਗੱਦੀ ਤੇ ਸੁਭਾਏ ਮਾਨ ਨਹੀਂ ਸੀ ਹੋਏ, ਕਰਤਾਰਪੁਰ ਦੀ ਜੰਗ ਵਿੱਚ ਜੌਹਰ ਵਿਖਾਏ ਸੀ। ਜਦੋਂ 1 ਲੱਖ ਬੈਰੀ ਚੜ੍ਹ ਕੇ ਆ ਗਿਆ ਸੀ, 6ਵੇਂ ਪਾਤਸ਼ਾਹ ਅਗਵਾਈ ਕਰ ਰਹੇ ਸਨ, ਤਾਂ ਫਿਰ ਉਹ ਸਮੇਂ ਤੇ 9ਵੇਂ ਪਾਤਸ਼ਾਹ ਨੇ ਤੇਗ ਦੇ ਜੌਹਰ ਦਿਖਾਏ, ਐਵੇਂ ਤੇਗ ਬਹਾਦਰ ਨਾਉਂ ਨਹੀਂ ਪਿਆ। 6ਵੇਂ ਪਾਤਸ਼ਾਹ ਦੇ ਕੋਲੇ ਕੇਵਲ ਤੇ ਕੇਵਲ ਖਾਲਸਾ ਜੀ 1800 ਸਿੱਖ ਸੀਗੇ। ਉਦੋਂ ਸਿੱਖ ਸ਼ਬਦ ਵਰਤਾਂਗੇ, ਸਿੰਘ 10ਵੇਂ ਜਾਮੇ ਚ ਬਣਾਇਆ ਖੰਡੇ ਦੀ ਪਹੁਲ ਦੇ ਕੇ। 1800 ਸਿੱਖ, ਐਸਾ ਮੁਕਾਬਲਾ ਕੀਤਾ ਜ਼ਾਲਮਾਂ ਦਾ। ਇਤਿਹਾਸ ਦੱਸਦਾ 1 ਲੱਖ ਦੇ ਵਿੱਚੋਂ ਉਹ ਬਚੇ ਜਿਹੜੇ ਮੈਦਾਨ ਵਿੱਚੋਂ ਭੱਜ ਗਏ ਜਾਂ ਜਿਹੜੇ ਸ਼ਰਨ ਵਿੱਚ ਆਏ, ਬਾਕੀਆਂ ਨੂੰ ਵੱਢ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਰਤੀ ਦੇ ਵਿੱਚ ਗੱਢ ਦਿੱਤਾ। 5 ਪਿਆਲੇ 5 ਪੀਰ, 6ਵਾਂ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। 5 ਪਿਆਲੇ ਕਿਹੜੇ? ਦਇਆ, ਸਤ ਸੰਤੋਖ, ਧਰਮ ਤੇ ਵਿਚਾਰ ਰੂਪ। 5 ਪੀਰ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ, 6ਵਾਂ ਪੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ। 6ਵੇਂ ਪਾਤਸ਼ਾਹ ਦਾ ਕੱਦ ਸਰੀਰ 10 ਸਰੂਪਾਂ ਦੇ ਵਿੱਚੋਂ ਉੱਚਾ ਲੰਮਾ ਸੀ। ਮਹਾਰਾਜ ਦੇ ਵਿੱਚ ਵਲ ਇੰਨਾ ਸੀ, ਇੱਕੋ ਹੀ ਵਾਰ ਦੇ ਨਾਲ ਦੁਸ਼ਮਣ ਨੂੰ ਸਮੇਤ ਘੋੜੇ ਦੇ ਵੱਢ ਕੇ ਧਰਤੀ 'ਚ ਗੱਡ ਦਿਆ ਕਰਦੇ ਸਨ। ਐਵੇਂ ਨਹੀਂ ਕਿਹਾ 6ਵਾਂ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਖਾਲਸਾ ਜੀ, ਫੇਰ 5ਵੇਂ ਪਾਤਸ਼ਾਹ ਦਾ ਅੱਜ ਦੇ ਦਿਨ ਅਵਤਾਰ ਹੋਣਾ, ਗੁਰ ਅਰਜਨ ਪ੍ਰਤੱਖ ਹਰ ਐਸਾ ਬਚਨ ਕਿਹਾ। ਅਵਤਾਰ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਬਚਪਨ ਤੋਂ ਹੀ ਸੱਚੇ ਪਾਤਸ਼ਾਹ ਦਾ ਜਿਹੜਾ ਚਿਹਰਾ ਮੋਹਰਾ ਆਪਣੇ ਦੂਸਰੇ ਭਰਾਵਾਂ ਤੋਂ ਵੱਖਰਾ ਸੀ, ਜਾਹੋ ਜਲਾਲ ਵੱਖਰਾ ਸੀ। ਬਚਪਨ ਦੇ ਵਿੱਚ ਹੀ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਕਈ ਪ੍ਰਕਾਰ ਦੇ ਵਰ ਪ੍ਰਾਪਤ ਹੋਏ। ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਪਲੰਘ ਤੇ ਬਿਰਾਜਮਾਨ ਸਨ, नेत्र बंद हन, समाधि स्थित हन, सहज समाध लगी लेवांतर सो रस सोई जाने। जेड़ा सहज समाध दा आनंद है ना, जिदी सहज समाध लगती है ओही इस आनंद नू महसूस कर सकता है। कहो कबीर गूंगे गुड़ खाया पूछे ते क्या कही है। जेड़ा गूंगा हुंदा कदे गुड़ दा स्वाद नहीं दस सकता, जे दस दत्ता ते गूंगा कादा है। बड़े अफसोस नाल कहना पैंदा है अज अपनी पब्लिसिटी कराउण वास्ते आ नित नवा कोई ना कोई चैनलां ते बैठा हुंदा है। कोई कहिंदा मैं किते ट्रैवल कर लिया, कोई कहिंदा मैं चंद ते जा पहुंचिया, कोई सूरज ते कहिंदा मैं जा पहुंचिया, मैनू ऐ प्रकाश दिखिया। बड़े बड़े इस संसार ते महात्मा होए किसी ने दस्या नहीं, उन्हां दे चेहरे तो पता लगदा सी ए निशानी साध की जित भेड़त तरी है। संत बाबा जरनैल सिंह खालसा बहुत वड्डे महात्मा होए जिन्हां दी फोटो तो अज बैरी डरदे ने। सोचो तुसी किड्डे वड्डे जरनैल होने जिन्हां दीआं फोटोआं तो दुश्मन डरदे है। कदे हिमाचल च रौला पा के बह जांदे ने, कदे हरियाणे च रौला पा के बह जांदे ने, कदे पार्लीमेंट दे विच रौला पा के बह जांदे है। एक गल इन्हां लोकां नूं असीं दस देना चाहुंदे हां, जिस दिन असली भिंडरां वाला प्रगट हो गया तुसीं धोतियां चुक के चाइना दे विच जा वड़ोंगे। असली बनदा कित्थों है, 22 घंटे दा सिमरन सी महापुरखां दा, रोजाना सत बाणियां दा नितनेम करन तो बिना, सारी पंज ग्रंथी दा जाप, 101 जप जी दा पाठ, 51 पन्ने श्री गुरु ग्रंथ साहिब दी बाणी दा रोजाना सहज पाठ करना, एडा वड्डा नितनेम होण दे बावजूद भी, एना भारी जाप होण दे बावजूद भी अपने आप नूं नमाणा किया करदे सी। असी तां जप जी साहिब दे दो पाठ नहीं करदे, ते गल्लां असी चैनलां ते बैठ के बड़िया बड़िया लग जाने करन, सानू जी अनुभव प्रकाश हो गया। कबीर चरण कमल की मौज को कैसे अनुमान, कहबे को शोभा नहीं देखा ही प्रवान। जिन्हां नू अनुभव प्रकाश हुंदा उह दस्या नहीं करदे, उहनां दे चेहरे तो पता लग जांदा है इह निशानी साध की जित भेड़त तरी है। पूर्ण साधू दी इह निशानी है जिहदे दर्शन करके मन नितनेम दे विच जुड़ जावे, सिमरन दे विच जुड़ जावे, समझ लो यह पूर्ण गुरसिख है, पूर्ण साधु है। ते अगे फिर उहदी संगत दा फल की मिलदा, जम कंकर नेड़ ना आवी फिर बहुड़ ना मरी है। ऐसे महात्मा दा संग करन करके धर्मराज दे जम भी नेड़े नहीं आउंदे, ते बार बार जमना ते मरना कटिया जांदा है। सो गुरु अर्जन देव सच्चे पातशाह रिड़दे रिड़दे अपने नाना गुरु जी दी पलंग दे कोले जा बैठे ते पलंग नूं हिला दिता। एक विद्वान लिखदा है, गुरु अमरदास जी दी रसना तो बचन होया, कौन प्रगटो पुरख बलवारी, जिन मंजी हिलाई साडी सारी। केड़ा ऐसा बली पुरश प्रगट होया भाई जी ने साडा आसन ही हिला के रख दिता। माता भानी जी आए, गुरु पिता तो खिमा मंगी, पिता जी खिमा करो तुहाडा दोतरा अर्जन देव है। कहन लगे भानी, ए साडा दोतरा कोई आम बालक नहीं, ए तेरे वड्डे सपुत्रा वर्गा नहीं, ए भारी गुरु होवेगा। भारी गुरु होण दा वर नाना गुरु अमरदास तो बचपन दे विच ही प्राप्त कर लिया सी। फिर एक होर वर प्राप्त कीता, दोहिता बाणी का बोहिथा, साडा दोता बाणी का बोहिथा होवेगा। जिन्हें धर्म ने सत्कार योग ने, पर उन्हां धर्मां दे ग्रंथां दी रचना जदों उन्हां दे रहबर दुनिया तो चले गए बाद विच होई है। सो वी आर प्राउड टू बी सिख, सानू सिख होण ते माण होना चाहिंदा है कि गुरु ग्रंथ साहिब दी संपादना भाई गुरदास जी नूं लखारी ला के गुरु अर्जन साहिब सच्चे पातशाह ने अपने हत्थी कीती है। फिर दसवें जामे दे विच जाके अंतर जामता द्वारा बाणी अचारी, जदों धीर मलिया ने जवाब दे दिता कि जे दसवां गुरु अंतर जामी है आप बाणी की रचना कर लवे, असी करतारपुरी बीड़ नहीं देवांगे। फिर दसवें जामे च भाई मनी सिंह बाबा दीप सिंह साहब नूं लखारी दमदमा साहब ला करके नौवें पातशाह दी बाणी भी दर्ज कीती ते सारी बाणी अंतरजामता द्वारा उचारण कीती। यह दस दिता संसार दे लोकां नूं कि संसार दे लोको दसे पातशाहियां दी आत्मक जोत इक्को ही है, कोई फर्क नहीं। लैणे दी फिर आई है नानका दोही खट्टी है, जो तूहां जोगत साए सह काया फिर पलटी है। पहले पातशाह दूसरे पातशाह तो लैके ग्यारहवां गुरु ग्रंथ साहिब सच्चे पातशाह इक्को ही जोत ने, कोई फर्क नहीं। होल्ड द गुरु ग्रंथ, अवे द गुरु ग्रंथ, बिकॉज इट इज द विजिबल बॉडी ऑफ द गुरु। गुरु ग्रंथ साहिब दे चरण फड़ो, चरण प्रतख चरण है नहीं, नाम रूपी। अवे द गुरु ग्रंथ, गुरु ग्रंथ साहिब की आग्या मनो, क्यों? क्योंकि यह गुरु ग्रंथ साहिब जागदी जोत ने, विजिबल बॉडी ऑफ द गुरु ने। जागत जोत जपै ने सबासर एक बिना मन नैक ना अन्न, पूर्ण प्रेम प्रतीत सजै ब्रत गौर मड़ी मट भूल ना मन। जे गुरु क्या सिखा तू कृपान पा के दिवाली दे दिनां च, दशहरे दे दिनां च, जा होर त्योहारां दे समय तू कवरां च तुरिया फिरदा, लख दी लानत है तेरे ते। खसम छोड़ दूजे लगे डूबे से बन जा रहा, जेड़ा अपने खसम दा पल्ला छड़ के होर थां नेह लाउंदा है वह डुब जांदा है। जेड़ी इस्त्री अपने पति परमेश्वर नूं छड़ के किसे होर नाल प्रेम करदी है, लोक उहनूं तरह तरह के ताने मेहने समाज दे विच मारदे हन। सत संगत जी, सो आपां जीव इस्त्रियां हाँ, अपना सारिआं दा पति अकाल पुरख वाहिगुरु है, ठाकरे इक सवाई नार। सो अकाल पुरख वाहिगुरु का सरूप गुरु ग्रंथ साहिब हन। वाहो वाहो बाणी निरंकार है तुस जेवड़ा वरना कोई, दसे पातशाहियां दी बाणी ते अडोल निश्चा रखना। दसे पातशाहियां दी बाणी तो भाव श्री दसम ग्रंथ की बाणी भी, अज बहुत लोग श्री दसम ग्रंथ की बाणी के खिलाफ बोलते हैं। श्री दसम ग्रंथ की बाणी तो बिना तो खालसा जिहड़ा खालसा बने नहीं सकता, क्योंकि जो पंज प्यारे अमृत छकाउंदे ने दो बाणियां आदि गुरु ग्रंथ साहिब दीआं तीन दसम दे विच्चों लैंदे आ। सो साध संगत जी, श्री दसम ग्रंथ साहिब दी बाणी दे विरोधियों नूं बिल्कुल खालसे ने मूँह नहीं लाउणा। खालसा राज दा संकल्प, जिहनूं खालसा राज कहिंदे ने, कई खालिस्तान भी कह दिंदे आ, खालसा राज दा संकल्प श्री दसम ग्रंथ साहिब दी बाणी पढ़े तो बिना पूरा नहीं होवेगा। साडे कोले सत्कारयोग जिहड़े नवे सिंह साहब लगे है, बाबा टेक सिंह जी धनौला दमदमा साहब दे नवे जथेदार, वो आए चार क दिन पहला, उन्हां नूं बेनती कीती कि जिहड़े मनुख पहले पातशाह तो लैके दसवें पातशाह दी बाणी गुरुआं दी बाणी ते किंतु परंतु करदे ने, उन्हां मनुखां दे नाल सकताई दे नाल पेश आया जावे। गुरु की बाणी ते शंका करन वाला लोक ते परलोक दे विच कदे नहीं बख्शिया जावेगा। खालसा जी याद रखियो, जेड़ा मनुख गुरु दा नहीं बनिया वह अपना नहीं बनूंगा। सो आओ, गुरु अर्जन देव सच्चे पातशाह दा अज दे दिन अवतार होया, आग्याकारी बड़े सी। जे ताए दे सपुत्र सिहारी मल ताया जी दे सपुत्र दा विआह आया, बाकी बड़े भरावां ने जवाब दे दिता गुरु की आग्या मन के, गुरु पिता की आग्या मन के लाहौर गए। गुरु पिता की आग्या सी जिन्ना समा बुलाईए ना पुत्र आउणा नहीं। जदों गुरु साहब जी ने सद्दा भेज के बुलाया फिर आए। साध संगत जी, समा बड़ा थोड़ा है, संखेप विचार है। किसे विद्वान ने लिखे है नरक ते स्वर्ग दीआं चार निशानियां दसियां ने। वो विद्वान कहिंदा है किकर घर कुपुत घर, घर कलैणी नार, चौथे मैले कपड़े, नरक निशानी चार। वह विद्वान कहिंदा जिस घर विच किकर होवे, एक कुपुत होवे, कुपुत तो भाव कहना ना मनदा होवे, पुत्र नशियां च प्रवृत्त हो जावे जिवें अजकल चलदा है, कलैणी तो भाव लड़ाकी घर वाली होवे। इहदा मतलब यह नहीं भी यह ठेका कला बीबिया ने लिया है, ये जे घर वाली साऊ है तो घर वाला लड़ाका है तो यह गल उहते भी ढुकदी है, तां भी घरें कलेश होगा। ਪਤੀ ਸਤੀ ਨੂੰ ਦੋਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਉਹਦਾ ਕਾਰਨ ਕੀ ਆ? ਕਲੇਸ਼ ਦਾ। ਸਾਡੇ ਘਰਾਂ ਚ ਕਲੇਸ਼ ਤਾਂ ਵੜ ਗਿਆ ਕਿਉਂਕਿ ਗੁਟਕਿਆਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ ਹੈ। ਸਾਰਾ ਦਿਨ ਮੋਬਾਈਲ, ਆ ਜਿਹਨੂੰ ਫੇਸਬੁੱਕ ਕਹਿੰਦੇ ਹੈ, ਅਫਸੋਸ ਨਾਲ ਕਹਿਣਾ ਪੈਂਦਾ ਜਦੋਂ ਦੀ ਪੰਜਾਬੀਆਂ ਦੇ ਹੱਥ ਵਿੱਚ ਆਈ ਆ ਕਲੇਸ਼ ਬੁੱਕ ਬਣ ਗਈ। ਬਾਣੀ ਪੜ੍ਹਨੋਂ ਹਟ ਕੇ ਸਾਰਾ ਦਿਨ ਇੱਕ ਦੂਜੇ ਨਾਲ ਹੀ, ਇੱਕ ਦੂਜੇ ਨੂੰ ਗਲਤ ਕਮੈਂਟ, ਗਲਤ ਪੋਸਟਾਂ ਪਾਈ ਜਾਣੀਆਂ। ਗੁਟਕਿਆਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ, ਤਾਂ ਕਰਕੇ ਸਾਡੇ ਸਮਾਜ ਵਿੱਚ, ਸਾਡੇ ਘਰਾਂ ਦੇ ਵਿੱਚ ਕਲੇਸ਼ ਵੜ ਗਏ ਹੈ। ਜਿਹੜਾ ਪ੍ਰਚਾਰਕ ਹੈ, ਭਾਵੇਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇ, ਚਾਹੇ ਪ੍ਰਚਾਰਕ ਹੋਵੇ, ਕੋਈ ਵੱਡਾ ਅਹੁਦੇਦਾਰ ਹੋਵੇ, ਚਾਹੇ ਕੋਈ ਸਾਡੇ ਵਰਗਾ ਹੋਵੇ, ਸਭ ਤੋਂ ਪਹਿਲਾਂ ਪ੍ਰਚਾਰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ। ਜਿਹੜਾ ਮਨੁੱਖ ਆਪਣੇ ਘਰ ਨੂੰ ਨਹੀਂ ਸੁਧਾਰ ਸਕਿਆ, ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਲੜ ਨਹੀਂ ਲਾ ਸਕਿਆ, ਉਹਦੇ ਪ੍ਰਚਾਰ ਦਾ ਕਿਸੇ 'ਤੇ ਕੀ ਅਸਰ ਹੋਵੇਗਾ ਖਾਲਸਾ ਜੀ? ਇਸ ਕਰਕੇ ਆਓ ਸਭ ਤੋਂ ਪਹਿਲਾਂ ਹੋਰਾਂ ਨੂੰ ਮੱਤਾ ਦੇਣ ਦੇ ਨਾਲੋਂ ਆਪਣੇ ਘਰ ਤੋਂ ਜਿਹੜਾ ਪ੍ਰਚਾਰ ਸ਼ੁਰੂ ਕਰੀਏ ਆਪਾਂ। ਸਮਾਜ ਤਾਂ ਆਪੇ ਸੁਧਰ ਜਾਵੇਗਾ ਜਦੋਂ ਸਾਡਾ ਘਰ ਸੁਧਰ ਗਿਆ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਘਰ ਕਲੈਣੀ ਨਾਰ ਚੌਥੇ ਮੈਲੇ ਕੱਪੜੇ, ਗੰਦੇ ਕੱਪੜੇ ਪਾਏ ਨੇ, ਕਹਿੰਦੇ ਸਮਝ ਲਓ ਨਰਕ ਵਿੱਚ ਰਹਿ ਰਿਹਾ। ਉਹ ਘਰ ਨਰਕ ਹੈ। ਅੱਗੇ ਵਿਦਵਾਨ ਸਵਰਗ ਦੀਆਂ ਨਿਸ਼ਾਨੀਆਂ ਦੱਸਦਾ। ਵਿਦਵਾਨ ਕਹਿੰਦਾ ਹੈ ਪਿੱਪਲ ਘਰ ਸਪੁੱਤ ਘਰ, ਘਰ ਸਤਵੰਤੀ ਨਾਰ, ਚੌਥੇ ਉੱਜਲ ਕੱਪੜੇ, ਸਵਰਗ ਨਿਸ਼ਾਨੀ ਚਾਰ। ਇੱਕ ਤਾਂ ਘਰੇ ਹੋਵੇ ਪਿੱਪਲ ਦਾ ਦਰਖਤ। ਜਿਹੜਾ ਪਿੱਪਲ ਦਾ ਦਰਖਤ ਹੈ ਤੋਂ ਆਕਸੀਜਨ ਮਿਲਦੀ ਹੈ, ਕਿੱਕਰ ਤੋਂ ਕੰਡੇ ਵੱਜਦੇ ਹੈ। ਪਿੱਪਲ ਘਰ ਸਪੁੱਤ ਘਰ ਤੇ ਔਲਾਦ ਹੋਵੇ, ਕਹਿਣੇ ਚ ਪਤੀ ਪਤਨੀ ਦੀ ਬਣਦੀ ਹੋਵੇ। ਘਰ ਸਤਵੰਤੀ ਨਾਰ, ਪਤੀ ਵਰਤਾ ਇਸਤਰੀ ਹੋਵੇ। ਚੌਥੇ ਕੱਪੜੇ ਸਾਫ਼ ਹੋਣ, ਕਹਿੰਦੇ ਉਹ ਘਰ ਸਵਰਗ ਦੀ ਨਿਸ਼ਾਨੀ ਹੈ। ਇਹ ਵਿਦਵਾਨ ਨੇ ਕਿਹਾ, ਗੁਰਬਾਣੀ ਦੀਆਂ ਇਹ ਪੰਗਤੀਆਂ ਨਹੀਂ, ਇਹ ਇੱਕ ਵਿਦਵਾਨ ਦਾ ਕਥਨ ਹੈ। ਸੋ ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੁਰੂ ਰਾਮਦਾਸ ਜੀ ਨੇ ਸੱਚਖੰਡ ਗਮਨ ਤੋਂ ਪਹਿਲਾਂ ਸੰਨ 1563 ਦਾ ਮਹਾਰਾਜ ਦਾ ਅਵਤਾਰ ਹੈ, 1581 ਦੇ ਵਿੱਚ ਗੁਰਗੱਦੀ ਮਿਲੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਕੇਂਦਰੀ ਸਥਾਨ ਸਥਾਪਿਤ ਕੀਤਾ ਸ੍ਰੀ ਹਰਿਮੰਦਰ ਸਾਹਿਬ। ਹਰ ਮੰਦਰ ਹਰ ਸਾਜਿਆ ਹਰ ਵਸਿਆ ਜਿਸ ਨਾਲ, ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਤਰਨ ਤਾਰਨ ਵਰਗੇ ਸ਼ਹਿਰ ਵਸਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਹੀਦਾਂ ਦੇ ਸਰਤਾਜ ਮਹਾਰਾਜ ਅਖਵਾਏ ਹੈ। ਸੱਚੇ ਪਾਤਸ਼ਾਹ ਦੀ ਕੁੱਲ ਉਮਰ 42.5 ਸਾਲ ਦੇ ਨੇੜੇ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤਾਂ ਗੱਦੀ ਤੇ 24.5 ਸਾਲ ਤੋਂ ਵੱਧ ਸਮਾਂ ਰਹੇ ਹੈ। 1581 ਵਿੱਚ ਗੁਰੂ ਤਾਂ ਗੱਦੀ ਤੇ ਸਭਾਏਮਾਨ ਹੁੰਦੇ ਹੈ। 1605 ਵਿੱਚ ਜ਼ਾਲਮ ਹਕੂਮਤ ਦੇ ਸਿਰ ਸਰੀਰ ਰੂਪੀ ਠੀਕਰਾ ਭੰਨਦੇ ਹੈ। ਲਾਹੌਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। 24 ਸਾਲ 9 ਮਹੀਨੇ ਦਾ ਸਮਾਂ ਬਣਦਾ ਗੁਰੂ ਤਾਂ ਗੱਦੀ ਤੇ ਰਹੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਤੋਂ ਵੱਧ ਬਾਣੀ ਗੁਰੂ ਅਰਜਨ ਸਾਹਿਬ ਦੀ ਦਰਜ ਹੈ। ਸ਼ਹੀਦਾਂ ਦੇ ਸਰਤਾਜ, ਭਾਵੇਂ ਕਿ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਲਗਭਗ 25 ਸਿੱਖ ਸ਼ਹੀਦ ਹੋ ਚੁੱਕੇ ਸੀ, ਭਾਈ ਤਾਰਾ ਜੀ ਵਰਗੇ, ਪੋਪਟ ਜੀ ਵਰਗੇ। ਪਰੰਤੂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਜਾਂਦਾ? ਕਿਉਂਕਿ ਗੁਰੂ ਅਰਜਨ ਸਾਹਿਬ ਨੂੰ ਜ਼ਾਲਮ ਹਕੂਮਤ ਨੇ ਲਾਲਚ ਦਿੱਤਾ, ਮਹਾਰਾਜ ਡੋਲੇ ਨਾ। ਫਿਰ ਕਹਿੰਦੇ ਜੋ ਤੁਸੀਂ ਬਾਣੀ ਰਚੀ ਆ ਉਹ 'ਚ ਮੁਹੰਮਦ ਸਾਹਿਬ ਦੀ ਤਾਰੀਫ ਲਿਖਦੇ ਹੋ। ਮਹਾਰਾਜ ਕਹਿੰਦੇ ਰੱਬੀ ਬਾਣੀ ਹੈ, ਕਿਸੇ ਕਵੀ ਦੀ ਕਵਿਤਾ ਨਹੀਂ, ਇਹ ਨਹੀਂ ਹੋ ਸਕਦਾ। ਫਿਰ ਤਸੀਹੇ ਦਿੱਤੇ, ਸੀਸ ਵਿੱਚ ਰੇਤਾ ਪਾਇਆ, ਤੱਤੀ ਤਵੀ 'ਤੇ ਬਿਠਾਉਣਾ ਕੀਤਾ, ਉਪਰੰਤ ਰਾਵੀ ਦੀਆਂ ਲਹਿਰਾਂ ਦੇ ਸਪੁਰਦ ਕਰ ਦਿੱਤਾ। ਇੰਨੇ ਅਕਹਿ ਅਤੇ ਅਸਹਿ ਤਸੀਹੇ ਕਿਸੇ ਰਹਿਬਰ ਨੇ ਨਹੀਂ ਚੱਲੇ। ਬਾਅਦ ਵਿੱਚ ਭਾਵੇਂ ਕਿ ਗੁਰੂ ਕੇ ਸਿੱਖਾਂ ਨੇ, ਕਿਉਂਕਿ ਗੁਰੂ ਜਿਹਦਾ ਪੂਰਾ ਹੋਵੇ ਨਾ, ਉਹ ਸਿੱਖ ਵੀ ਪੂਰੇ ਹੁੰਦੇ ਹੈ। ਜੇ ਪਖੰਡੀ ਅਤੇ ਦੇਹਧਾਰੀ ਹੋਵੇ ਗੁਰੂ, ਉਸ ਗੁਰੂ ਦੇ ਚੇਲੇ ਵੀ ਕੱਚੇ ਹੁੰਦੇ ਨੇ। ਗੁਰਬਾਣੀ ਦਾ ਬਚਨ ਹੈ, ਗੁਰੂ ਜਿਨ੍ਹਾਂ ਕਾਂਧਲਾ ਸਿੱਖ ਪੀਣ ਦੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੇਨ। ਜਿਨ੍ਹਾਂ ਦਾ ਗੁਰੂ ਕੱਚਾ ਤੇ ਚੇਲੇ ਵੀ ਕੱਚੇ ਹੋਣਗੇ। ਗੁਰੂ ਪੂਰਾ ਸੀ, 5ਵੇਂ ਜਾਮੇ 'ਚ ਸ਼ਾਂਤਮਈ ਸ਼ਹੀਦੀ ਦਿੱਤੀ। 9ਵੇਂ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਸੀ ਗੁਰੂ ਅਰਜਨ ਸਾਹਿਬ। ਫਿਰ 9ਵੇਂ ਜਾਮੇ 'ਚ ਸ਼ਾਂਤਮਈ ਸ਼ਹੀਦੀ ਦਿੱਤੀ ਦਿੱਲੀ ਜਾ ਕੇ। छेवें पातशाह दसवें पातशाह दे दादा जी लगते सन, छेवें जामे च ते दसवें जामे च खंडा खड़काया। एक दादे पोते ने शांतमई शहीदी दिती ते एक दादे पोते ने खंडा खड़काया, जालमां दे आहू ला दते। सो आओ खालसा जी, ये निरभयता ते निडरता कित्थों आउंदी आ? गुरबाणी दे जाप नाल आउंदी आ। जे गुरबाणी दा जाप नहीं, अज तां आपां पंज बाणियां अमृत वेले रह रास ते कीर्तन सोहला सत बाणियां वी नहीं पढ़दे। इन्नी संगत बैठी है, किन्ने का जिहड़े सत बाणियां दे नितनेमी है? कोई बिरला होवेगा। फिर कहने आ साडे घरां च कलेश बढ़ गया, बरकत नहीं। जदों बाणियों पढ़नी छड़ दित्ती भाई, उत्थे बरकत कित्थे आवेगी? सो गुरु अर्जन देव सच्चे पातशाह, उस तो बाद भाई धन्ना जी का, अज भगत धन्ना जी का जन्म दिहाड़ा है। भगत धन्ना जी का जन्म 600 साल पहला सन 1417 दे विच पिंड धुआन पैंदा राजस्थान जिला टांक उत्थे होया। भगत धन्ना जी दे तीन शब्द गुरु ग्रंथ साहिब दे विच दर्ज हन, गोपाल तेरा आरता जोजन तुमरी भगत करंते तिनके का स्वार्ता, गो नाम पृथ्वी दा है, पाल नाम पालन वाले दा। जदों परमात्मा दे प्रतख दर्शन होए, परमात्मा कहन लगे धन्या बाकी दे भगत मेरी आरती करदे ने, तू भी कर। धन्ना जी कहन लगे मैं तां जट्टां सिद्धा साधा, मैं तां आरता करांगा, बाकी दे आरती करदे है। गुरु अर्जन साहब ने लिखिया, गोविंद 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 सिंह नाम दियो मन लीना, आड़ दाम को शिंपरो होयो लाखीना। कहिंदे गोविंद दे विच वाहिगुरु दे विच नामदेव दा मन लग गया, जिन्हू लोक अद्धी दमड़ी दा शिंबा कहिंदे सी, नाम जप के लखां दा हो गया। आड़ दाम को शिंपरो होयो लाखीना, बुनना तनना त्याग के प्रीत चरण कबीरा, नीच कुला जलाहरो भयो गुणी गहीरा। भगत कबीर जी ने जिथे खड्डी बुनी उथे अपने मन नू भी परमेश्वर दे नाम नाल बुनिया। रविदास त्रवंता ढोर नित तिन त्यागी, माया प्रगट होआ साध संघा दर्शन पाया। फिर रविदास जी दी गल, जिथे जोड़े गंढे उथे अपने मन नू भी नाम नाल गंढिया। फिर सहन नाई बुतकारी आओ घर घर सुनिया, हिरदे वसिया पार ब्रह्म भगता मैं गिणिया। फिर भगत सैन जी की गल की है। फिर अगे लिखते हैं, यह बिद सुन के जट रोठ भगती लागा। जदों नामदेव जी की महिमा सुनी धन्ने भगत ने, रविदास जी की महिमा सुनी खालसा जी, सैन जी की महिमा सुनी, तो धन्ने भगत नूं भी इन्हों की महिमा सुन के चाह हो गया कि जे इन्हों रब मिल सकता मैनू क्यों नहीं मिल सकता। महाराज कहिंदे इह बिद सुन के जट रोठ भगती लागा, मिले प्रतख गुसाइयां धन्ना बड़भागा। भगत धन्ना जी नूं परमेश्वर दे प्रतख दर्शन होए। इस करके आओ अज उहनां दे जन्म दिहाड़े दी, सतगुरु महाराज दे अवतार दिहाड़े दी सारियां संगतां नूं लख लख बधाई होवे। सच्चे पातशाह कृपा करन, सुआस सुआस वाहिगुरु परमेश्वर दा आपां नाम जपीए। गुरु अर्जन देव सच्चे पातशाह दी देन है श्री सुखमनी साहब दी बाणी, जिन्हों पढ़ के लखां संगतां लाहा प्राप्त कर रही हैं। यह नहीं भी कल्ली सुखमनी साहब दी बाणी ही सुख दंदी है, नहीं खालसा जी, जिन्नी बाणी है सारी ही सुख दंदी है। हर बाणी दा आपो अपना महात्म है। जिमें फल हुंदे ने फल, केला छकोगे केले दा अपना अपनी इंपोर्टेंस है, अमरूद दा अपना अलग स्वाद है। इस तरह हर बाणी का आपो अपना महात्म है। सो अज गुरु अर्जन देव महाराज का अवतार दिहाड़ा है, तो गुरु अर्जन देव महाराज जी के नाना गुरु जी गुरु अमरदास सच्चे पातशाह धनासरी राग दे विच सानू कलयुग के जीवां नू की शिक्षा दिंदे है। आओ प्रेम सहित सरवण करिए, क्योंकि समा जिहड़ा बहुता नहीं रहा, 12 मिनट का समा रहिंदा है। टाइम एंड टाइड वेट फॉर नन, समा ते समुद्र दियां लहरां किसे दा इंतजार नहीं करदियां हुंदियां। फड़फड़ रही तरीक समय ने एक ना मन्नी। खालसा जी समा लंघदा जा रहा है, हर श्वास मौत दे वल नूं आपां नूं लैके जा रहा है, श्वास घटदे जा रहे हन। इस करके आओ सतगुरु जी की उपदेश दंदे है, सरवण करो
सतनाम श्री वाहे गुरु साहेब जी। तनासरी महला तीजा, नावे की कीमत मित कही ना जाए।
नावे की कीमत, वाहेगुरु परमेश्वर दा नाम बड़ा कीमती है। बहुत शास्त्र बहुत सिमरती पेख है सर्व टंडोल, पुज सनाही हर हरे नानक नाम अमोल। वाहेगुरु दे नाम दे तुल कोई पुज नहीं सकदा, ए पुज सपाठ है। पुज सनाही हर हरे नानक नाम अमोल, बहुत शास्त्रां नू सिमरतियां नू टंडोल के खोज के वेख लिया। शास्त्र सिमरतियां वेद सारे इको ही गल कहंदे ने कि वाहेगुरु दे नाम दे बराबर कोई नहीं। वाहेगुरु दा नाम सब तो उत्तम है। नावे की कीमत, वाहेगुरु दे नाम दी कीमत मित कही ना जाए। मित नाम है मर्यादा। वाहेगुरु दे नाम दी कीमत अते वाहेगुरु दे वाहेगुरु दी मर्यादा कही नहीं जा सकती। नाम दी कीमत, एक बारी नारद मुनि जी द्वारकापुरी आ गए। भगवान कृष्ण द्वापर युग दे अवतार उदो राज करदे सी। जदों नारद मुनि आए तां गोपियां ने कहा कि हे नारद मुनि, तुसी देव ऋषि हो, सानू वरदान दिओ। हर जन्म दे विच भगवान कृष्ण सानू पति रूप दे विच मिलन, कृपा करो। कहन लगे नारद मुनि, कहिंदे जो आपां दान करदे आ अगे मिलदा, तुसी कृष्ण नू दान कर दिओ मैनू। गोपियां ने कहता ठीक है जी, असी दान करता कृष्ण भगवान नू। तां जदों दान करता नारद मुनि जी लैके तुर पए, चलो भगवान गोपियां ने दान करता तुहानू। तां जदों इह देखिया गोपियां रोण लग गईआं, कहन लगियां आपां तां अगला जन्म किहने देखिया, इसे जन्म दे विच विछड़ गईआं भगवान तों। कहन लगियां महाराज ए ना करो, ये विछोड़ा ना पाओ, तुसी माया लै लो इन्हां दे वट्टे। कहन लगे ठीक है। एक पासे भगवान कृष्ण नू तकड़ी च बिठा लिया, दूसरे पासे माया जिहड़ी सी सारी माया द्वारका दी धर दित्ती। परंतु भगवान कृष्ण दा पलड़ा भारी रहा ते माया जिहड़ी है उहदा पलड़ा उत्ते रहा, क्योंकि भगवान नू माया दे नाल तोलिया नहीं जा सकदा। सो हुण फिर गोपियां विरलाप लगियां करन। भगवान कृष्ण ने इशारा कीता कि तुलसी दे पत्ते ते रब दा नाम लिख के रख दिओ। तुलसी दे पत्ते ते वाहिगुरु दा नाम लिख के रख दिता, तां भगवान कृष्ण दा पलड़ा उपर हो गया ते नाम वाला पलड़ा भारी पै गया। अवतारां दीआं देहां भी नाम दा मुकाबला नहीं कर सकदीआं। नाम दे विच एडी शक्ति है। द्वापर युग दे 16 कलां संपूर्ण अवतार सी, उन्हां दी देह भी उन्हां दा पलड़ा भी हल्का पै गया, नाम दा पलड़ा भारी पै गया सी। इस करके नावे की कीमत कही ना जाए। नाम दी कीमत, नावे की कीमत मित कही ना जाए। ते वाहिगुरु दे दर घर दी मित नाम मर्यादा कही नहीं जा सकदी, कहन कथन तो बाहर है।
से जन धन जिन एक नाम लिव लाए।
ਉਹ ਜਨ ਧਨ ਹਨ ਜਿਹੜੇ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾਉਂਦੇ ਹਨ, ਆਪਣੀ ਸੁਰਤ ਜੋੜਦੇ ਨੇ। ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਨਾ। ਧਨ ਹਨ ਭਗਤ ਧੰਨਾ ਜੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ 'ਚ ਆਪਣੀ ਲਿਵ ਲਾਈ। ਅੱਜ ਸੰਸਾਰ ਦੇ ਵਿੱਚ ਉਹ ਭਗਤ ਧੰਨਾ ਜੀ ਕਰਕੇ ਪੂਜੇ ਜਾਂਦੇ ਨੇਗੇ। ਨਾਮ 'ਚ ਕਿੱਡੀ ਤਾਕਤ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜੀਵਨ ਪਹਿਲਾਂ ਕੁਝ ਹੋਰ ਸੀ। ਭਾਈ ਅਗਲੀ ਦੀ ਕਿਰਪਾ ਦੇ ਨਾਲ ਗੁਰੂ ਅਰਜਨ ਸਾਹਿਬ ਦੀ ਸੰਗਤ ਵਿੱਚ ਆਏ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ। ਕਈ ਵਾਰੀ ਆਪਾਂ ਪਿਛੋਕੜ ਲੱਗ ਜਾਣੇ ਆ ਫਰੋਲਣ, ਫਲਾਣਾ ਤਾਂ ਬੜਾ ਮਾੜਾ ਬੰਦਾ ਸੀ ਪਿਛੋਕੜ 'ਚ। ਪ੍ਰੈਜੈਂਟ ਦੀ ਗੱਲ ਕਰੋ ਭਾਈ, ਜੇ ਪ੍ਰੈਜੈਂਟ ਦੇ ਵਿੱਚ ਬੰਦਗੀ ਕਰਦਾ ਨਾਮ ਜਪਦਾ, ਫਿਰ ਭਗਤ ਬਾਲਮੀਕਿ ਜੀ ਦਾ ਜੀਵਨ ਦੇਖ ਲਓ ਕਿਹਾ ਜਾ ਸੀ, ਤੇ ਬਾਅਦ ਵਿੱਚ ਉਹ ਭਗਤਾਂ ਦੇ ਵਿੱਚ ਗਿਣੇ ਗਏ। ਗਣਕਾ ਦਾ ਜੀਵਨ ਇੱਕ ਬੇਸ਼ਵਾਸੀ ਗਣਕਾ, ਬਾਅਦ ਵਿੱਚ ਗਣਕਾ ਭਗਤਾਂ 'ਚ ਗਿਣੀ ਗਈ। ਸੋ ਵੱਡੇ ਵੱਡੇ ਪਾਪੀਆਂ ਦੇ ਜੀਵਨ ਪਵਿੱਤਰ ਕਰਤੇ ਨਾਮ ਨੇ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ 'ਚ ਲਿਵ ਲਾ ਲਈ ਉਹ ਧੰਨ ਹਨ।
ਗੁਰਮਤ ਸਾਚੀ ਸਾਚਾ ਵਿਚਾਰ।
ਗੁਰਮਤ, ਇੱਕ ਗੁਰਮਤ ਹੁੰਦੀ ਹੈ, ਇੱਕ ਅਣਮਤ ਹੁੰਦੀ ਹੈ, ਇੱਕ ਦੁਰਮਤ ਹੁੰਦੀ ਆ, ਦੁਰਮਤ ਖੋਟੀ ਮਤ। ਗੁਰਮਤ ਗੁਰੂ ਦੀ ਮਤ ਦੇ ਮੁਤਾਬਕ ਚੱਲਣਾ। ਗੁਰਮਤ ਕੀ ਹੈ? ਕਈ ਵੱਡੇ ਗੁਰਮਤੀ ਇਹ ਕਹਾਉਂਦੇ ਹੈ ਪਰ ਨਾਮ ਜਪਣ ਨੂੰ ਤੋਤਾ ਰਟਣ ਦੱਸਦੇ ਨੇ। ਨਾਮ ਨਹੀਂ ਜੀ ਜਪਣਾ, ਨਾ ਆਪ ਜਪਣਾ ਤੇ ਨਾ ਹੋਰਾਂ ਨੂੰ ਜਪਣ ਦੇਣਾ। ਕਹਿੰਦੇ ਨਾਮ ਜਪਣਾ ਤਾਂ ਤੋਤਾ ਰਟਣ ਹੈ। ਆ ਚੁਪਹਿਰਾ ਸਾਹਿਬ ਸੰਗਤਾਂ ਕਰਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ, ਉਹਨਾਂ ਨੂੰ ਇਸ ਗੱਲ ਨਾਲ ਬੜੀ ਐਲਰਜੀ ਹੈ, ਬੜੀ ਤਕਲੀਫ ਹੈ। ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਉੱਥੇ ਸੰਗਤਾਂ ਕੋਈ ਭੰਗੜੇ ਪਾਉਂਦੀਆਂ? ਉੱਥੇ ਸੰਗਤਾਂ ਨਾਮ ਜਪਦੀਆਂ ਨੇ, ਕੀ ਮਾੜਾ ਨਾਮ ਜਪਣਾ? ਕਿਸੇ ਤਰੀਕੇ ਨਾਲ ਜਪੋ ਸਾਧ ਸੰਗਤ ਜੀ। ਗੁਰਮਤ ਸਾਚੀ ਸਾਚਾ ਵਿਚਾਰ, ਗੁਰਮਤ ਕੀ ਆ ਅਸਲ ਦੇ ਵਿੱਚ? ਇਹ ਨਹੀਂ ਵੀ ਇਕੱਲਾ ਤੋ ਗ੍ਰੰਥ ਪੜ੍ਹ ਲਏ, ਰੱਟਾ ਲਾ ਲਿਆ, ਜੀਵਨ ਹੈ ਨਹੀਂ ਕੋਈ। ਕਈ ਗ੍ਰੰਥ ਪੜ੍ਹੀ ਜਾਣਗੇ, ਨਾਮ ਦਾ ਅਭਿਆਸ ਨਹੀਂ ਕਰਦੇ। ਇੱਕ ਵਚਨ ਯਾਦ ਰੱਖਿਓ, ਜਿਹੜਾ ਨਾਮ ਦਾ ਅਭਿਆਸੀ ਹੋਵੇਗਾ ਨਾ, ਉਹਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਵੀ ਲੋੜ ਨਹੀਂ ਪਵੇਗੀ, ਉਹਦੇ ਅੰਦਰੋਂ ਹੀ ਗਿਆਨ ਦਾ ਚਸ਼ਮਾ ਫੁੱਟ ਪਵੇਗਾ। ਉਹਨੂੰ ਕਦੇ ਕਥਾ ਕਰਨ ਵੇਲੇ ਮੋਬਾਈਲ ਵਗੈਰਾ ਜਾਂ ਹੋਰ ਲਿਖ ਕੇ ਰੱਖਣ ਦੀ ਲੋੜ ਨਹੀਂ ਪਵੇਗੀ। ਜਿੰਨਾ ਨਾਮ ਦਾ ਅਭਿਆਸ ਕੋਈ ਵੱਧ ਕਰੇਗਾ, ਉਹਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਜਿਵੇਂ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਿਹਾ ਸੀ, ਭਾਈ ਗੁਰਬਚਨ ਸਿੰਘ ਤੁਹਾਡਾ ਅਭਿਆਸ ਬੜਾ ਹੋ ਗਿਆ ਹੈ, ਹੁਣ ਤੁਹਾਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਹੁਣ ਤੁਹਾਡੇ ਅੰਦਰ ਹੀ ਗਿਆਨ ਦਾ ਚਸ਼ਮਾ ਫੁੱਟ ਪਿਆ ਹੈ। ਸਧਾਰਨ ਜਿਹੜਾ ਨਾਮ ਜਪਣ ਵਾਲਾ ਕਮਾਈ ਵਾਲਾ ਹੈ, ਉਹਦੇ ਸਿੱਧੇ ਸਾਧੇ ਬਚਨਾਂ ਦਾ ਹੀ ਸੰਗਤ ਤੇ ਆਸਰ ਹੋਈ ਜਾਵੇਗਾ। ਦੂਜੇ ਪਾਸੇ ਰੱਟਾ ਲਾਈ ਜਾਂਦਾ ਕਿਤਾਬਾਂ ਨੂੰ, ਬੁੱਕ ਬੌਰਮ ਕਿਤਾਬੀ ਕੀੜਾ ਤਾਂ ਬਣ ਗਿਆ ਪਰ ਪ੍ਰੈਕਟੀਕਲੀ ਕੋਈ ਜੀਵਨ ਨਹੀਂ, ਉਹਦੇ ਪ੍ਰਚਾਰ ਦਾ ਇੱਕ ਡੱਕਾ ਵੀ ਸੰਗਤ ਤੇ ਆਸਰ ਨਹੀਂ ਹੋਵੇਗਾ। ਗੁਰਬਾਣੀ ਕਹਿੰਦੀ ਹੈ, ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਸ ਦੇ ਅੰਦਰ ਨਿਤਨੇਮ ਬਾਣੀ ਅਭਿਆਸ ਵੱਸਦਾ ਹੈ, ਉਸ ਮਨੁੱਖ ਦੀ ਸਿੱਖਿਆ ਹੀ ਸੰਸਾਰ ਨੂੰ ਤਾਰ ਸਕਦੀ ਹੈ। ਸੋ ਅਸਲ ਗੁਰਮਤ ਕੀ ਹੈ? ਨਿਤਨੇਮ ਦੀ ਵਿਚਾਰ ਕਰਨੀ, ਨਿਤਨੇਮ ਦੇ ਨਾਲ ਜੁੜਨਾ, ਗੁਰਬਾਣੀ ਦਾ ਅਭਿਆਸ ਕਰਨਾ ਹੀ ਅਸਲ ਗੁਰਮਤ ਹੈ।
ਆਪੇ ਬਖਸੇ ਦੇ ਵਿਚਾਰ,
ਇਹ ਵੀ ਸਤਿਗੁਰੂ ਜੀ ਤੇ ਕਿਰਪਾ ਕਰ ਦਿੰਦੇ ਹਨ, ਕਰਦੇ ਹਨ। ਅਰਦਾਸ ਕਰੀ ਚੱਲੋ, ਉਹ ਆਪ ਹੀ ਸਤਿਗੁਰੂ ਸਾਹਿਬ ਆਪਣੀ ਗੁਰਬਾਣੀ ਦੀ ਵਿਚਾਰ ਬਖਸ਼ਿਸ਼ ਕਰ ਦੇਣਗੇ, ਨਿਤਨੇਮ ਦੀ ਦਾਤ ਝੋਲੀ ਪਾ ਦੇਣਗੇ। ਗੁਰਦੇਵ
ਹਰ ਨਾਮ ਅਚਰਜ ਪ੍ਰਭ ਆਪ ਸੁਣਾਏ।
ਹਰੀ ਪਰਮੇਸ਼ਰ ਦਾ ਨਾਮ ਅਚਰਜ ਹੈ, ਅਚਰਜ ਹੈ, ਹੈਰਾਨ ਕਰ ਦੇਣ ਵਾਲਾ ਹੈ, ਕਰੋੜਾਂ ਪਾਪੀਆਂ ਨੂੰ ਤਾਰਨ ਵਾਲਾ ਹੈ। ਪ੍ਰਭ ਆਪ ਸੁਣਾਏ, ਪ੍ਰਭੂ ਦੀ ਕਿਰਪਾ ਹੋਈ, ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰਬਾਣੀ ਦਾ ਵਗਦਾ ਸਮੁੰਦਰ ਸਾਨੂੰ ਸਤਿਗੁਰੂ ਸੌਂਪ ਗਏ। ਪ੍ਰਭੂ ਨੇ ਆਪ ਕਿਰਪਾ ਕਰਕੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਸੁਣਾਇਆ ਹੈ ਨਾਮ, ਜਿਹੜਾ ਨਾਮ ਅਚਰਜ ਹੈ, ਜਿਹੜਾ ਨਾਮ ਜੀਵਨ ਨੂੰ ਬਦਲਣ ਵਾਲਾ, ਵੱਡੇ ਵੱਡੇ ਪਾਪੀਆਂ ਦੇ।
ਕਲੀ ਕਾਲ ਵਿੱਚ ਗੁਰਮੁਖ ਪਾਏ,
ਕਲੀ ਕਾਲ ਕਲਯੁਗ ਦਾ ਭਿਆਨਕ ਸਮਾਂ, ਕਲੀ ਕਾਲ ਵਿੱਚ ਗੁਰਮੁਖ ਪਾਏ। ਜਿਹੜੇ ਗੁਰਮੁਖ ਹਨ, ਸਿਮਰਨ ਕਰਕੇ, ਗੁਰੂ ਦੀ ਮਤ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲੈਂਦੇ ਹਨ।
ਰਹਾਓ,
ਰਹਾਓ ਦਾ ਅਰਥ ਵਿਸ਼ਰਾਮ ਹੈ। ਇੱਕ ਰਹਾਓ ਦਾ ਅਰਥ ਪਰਮੇਸ਼ਰ ਰਹਿਣ ਵਾਲਾ ਸੰਸਾਰ ਚਲਾਏਵਾਨ ਹੈ, ਇਹ ਹੈ। ਤੀਜਾ ਅਰਥ ਰਹਾਓ ਦਾ ਨਾਭੀ ਹੈ। ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਧੁੰਨੀ ਚ ਹੁੰਦਾ, ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਚ ਹੁੰਦਾ। ਸੋ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ,
ਹਮ ਮੂਰਖ ਮੂਰਖ ਮਨ ਮਾਹੇ।
ਅਸੀਂ, ਹਮ ਦਾ ਅਰਥ ਹੈ ਤਮਾਮ, ਅਸੀਂ ਸੰਸਾਰ ਦੇ ਲੋਕ ਮੂਰਖ ਹਾਂ, ਅਸੀਂ ਮੂਰਖ ਹਾਂ ਸੱਚੇ ਪਾਤਸ਼ਾਹ। ਹਮ ਮੂਰਖ, ਮੂਰਖ ਕਹਿੰਦੇ ਨੇ ਜਿਹੜਾ ਮੂੰਹ ਨੂੰ ਅੱਗੇ ਕਰਕੇ ਤੇ ਦਿਮਾਗ ਨੂੰ ਪਿੱਛੇ ਕਰਕੇ ਗੱਲ ਕਰੇ, ਉਹਨੂੰ ਕਹਿੰਦੇ ਨੇ ਮੂਰਖ। ਇੱਕ ਮੂਰਖ ਦਾ ਹੋਰ ਅਰਥ ਹੈ ਜਿਹੜਾ ਬੰਦਗੀ ਵੱਲੋਂ ਮੂੰਹ ਫੇਰ ਲਵੇ ਤੇ ਪਦਾਰਥਾਂ ਵੱਲ ਮੂੰਹ ਕਰ ਲਵੇ, ਮੂਰਖ। ਪਦਾਰਥਾਂ ਵੱਲ ਮੂੰਹ ਰੱਖੇ ਉਹਨੂੰ ਕਹਿੰਦੇ ਨੇ ਮੂਰਖ। ਹਮ ਮੂਰਖ, ਮੂਰਖ ਮਨ ਮਾਹੇ। ਸੱਚੇ ਪਾਤਸ਼ਾਹ, ਅਸੀਂ ਮਨ ਕਰਕੇ ਵੀ ਮੂਰਖ ਹਾਂ। ਹਮ ਮੂਰਖ, ਮੂਰਖ ਮਨ ਮਾਹੇ। ਸੋ ਸਾਡੇ ਤੇ ਕਿਰਪਾ ਕਰੋ ਕਿ ਸਾਡੀ ਅੰਦਰੋਂ ਖੋਟੀ ਮਤ ਨਾਸ਼ ਹੋ ਜਾਵੇ, ਅੰਦਰ ਗਿਆਨ ਦਾ ਸਾਡੇ ਪ੍ਰਕਾਸ਼ ਹੋ ਜਾਵੇ। ਸੱਚੇ ਪਾਤਸ਼ਾਹ, ਤੇਰੇ ਭਾਣੇ ਤੋਂ ਉਲਟ ਅਗਿਆਨਤਾ ਦੇ ਵਸ ਹੋ ਕੇ ਅਸੀਂ ਕਰਮ ਕਮਾ ਰਹੇ ਹਾਂ, ਮੂਰਖ ਹਾਂ ਅਸੀਂ ਸੰਸਾਰ ਦੇ ਜੀਵ।
ਹੋਮੇ ਵਿੱਚ ਸਭ ਕਾਰ ਕਮਾਹੇ,
ਹੋਮੇ ਦੇ ਅਧੀਨ ਹੋ ਕੇ ਅਸੀਂ ਕਾਰ ਕਮਾ ਰਹੇ ਹਾਂ। ਜੇ ਸੇਵਾ ਕਰਨੀ ਹੈ, ਝਾੜੂ ਲਾਉਣਾ ਤਾਂ ਵੀ ਸਾਧ ਸੰਗਤ ਜੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾ ਦੇਣੀ, ਪਾਠ ਕਰਨਾ ਗੁਟਕਾ ਰੱਖਿਆ ਉਹ ਫੋਟੋ ਖਿੱਚ ਕੇ ਪਾ ਦੇਣੀ, ਪਤਾ ਕੀ ਲੱਗ ਜੇ ਕਿਸੇ ਨੂੰ ਸੇਵਾ ਕਰਦਾ ਜਾਂ ਬਾਣੀ ਪੜ੍ਹਦਾ। ਜਿੰਨਾ ਗੁਪਤ ਰੱਖਾਂਗੇ ਉਹਦਾ ਫਲ ਵੱਧ ਮਿਲੂਗਾ, ਯਾਦ ਰੱਖਿਓ। ਐਵੇਂ ਆਪਾਂ ਢੰਡੋਰਾ ਪਿੱਟਣ ਬਹਿ ਜਾਂਦੇ ਹਾਂ। ਹੋਮੇ ਵਿੱਚ ਸਭ ਕਰਮ ਕਾਰ ਕਮਾਹੇ, ਸੋ ਇਹ ਜੇ ਆਪਾਂ ਦਿਖਾਵਾ ਕਰਾਂਗੇ ਹੋਮੇ ਦੀ ਕਾਰ ਬਣ ਜਾਊਗੀ। ਸੋ ਆਪਾਂ ਕਲਯੁੱਗ ਦੇ ਜੀਵ ਹੋਮੇ ਦੇ ਵਿੱਚ ਕਾਰ ਕਮਾ ਰਹੇ ਹਾਂ, ਹੋਮੇ ਦੇ ਵਿੱਚ ਲੱਗਣ ਕਰਕੇ ਵਾਰ ਵਾਰ ਜੰਮੀ ਜਾਂਦੇ ਹਾਂ ਤੇ ਵਾਰ ਵਾਰ ਅਸੀਂ ਮਰੀ ਜਾਂਦੇ ਹਾਂ। ਹੋਮੇ ਵਿੱਚ ਸਭ ਕਾਰ ਕਮਾਹੇ, ਸੋ ਜਦੋਂ ਫਿਰ ਇੱਕ ਹੁਣ ਵਡਿਆਈ ਦੀ ਇੱਛਾ ਤੇ ਇੱਕ ਈਰਖਾ। ਇੱਕ ਵਾਰੀ ਦਾਸ ਨੇ ਪੁੱਛਿਆ ਸੀ ਇੱਕ ਮਹਾਤਮਾ ਤੋਂ, ਬੜੇ ਅਭਿਆਸੀ ਸੀਗੇ, ਮਖਿਆ ਜੀ ਇੱਕ ਵਡਿਆਈ ਕਰਾਉਣ ਦੀ ਤੇ ਇੱਕ ਈਰਖਾ ਇਹ ਕਦੋਂ ਖਤਮ ਹੁੰਦੀ ਹੈ? ਉਹ ਮਹਾਤਮਾ ਕਹਿਣ ਲੱਗੇ, ਭਾਈ ਜਦੋਂ ਪੂਰਨ ਗਿਆਨ ਪ੍ਰਗਟ ਹੋ ਜੇ ਹਿਰਦੇ 'ਚ, ਤੱਤ ਗਿਆਨ ਪ੍ਰਗਟ ਹੋ ਜੇ। ਜਿੰਨਾ ਸਮਾਂ ਅੰਦਰ ਤੱਤ ਗਿਆਨ ਪ੍ਰਗਟ ਨਹੀਂ ਹੁੰਦਾ, ਵਡਿਆਈ ਕਰਾਉਣ ਦੀ ਇੱਛਾ ਤੇ ਈਰਖਾ ਅੰਦਰੋਂ ਜਾਂਦੀ ਨਹੀਂ, ਇਹ ਨਾਲ ਨਾਲ ਹੀ ਚੱਲੀ ਜਾਂਦੀਆਂ ਨੇ। ਜਿੰਨਾ ਸਮਾਂ ਬ੍ਰਹਮ ਗਿਆਨ ਨਹੀਂ ਪ੍ਰਗਟ ਹੁੰਦਾ। ਸੋ ਆਪਾਂ ਵਡਿਆਈ ਕਰਾਉਣ ਦੀ ਇੱਛਾ ਸਾਰਿਆਂ ਦੇ ਮਨ 'ਚ ਹੀ ਹੈ। ਜੇ ਕੋਈ ਸਾਡੀ ਨਿੰਦਿਆ ਕਰ ਦੇਵੇ ਅੱਗ ਲੱਗ ਜਾਂਦੀ ਹੈ, ਵਡਿਆਈ ਚਾਹੁੰਦੇ ਆ ਮੇਰੀ ਵਡਿਆਈ ਹੋਵੇ। ਜੇ ਫਿਰ ਈਰਖਾ ਵੀ ਹੈ, ਦੂਜੇ ਦੀ ਤਰੱਕੀ ਦੇਖ ਕੇ ਅੰਦਰ ਸਾੜਾ ਪੈਂਦਾ, ਇਹਦਾ ਮਤਲਬ ਸਾਡੀ ਸਾਧਨਾ ਕੱਚੀ ਹੈ, ਜੇ ਪੱਕੀ ਸਾਧਨਾ ਨਹੀਂ। ਜੇ ਦੂਜੇ ਦੀ ਤਰੱਕੀ ਦੇਖ ਕੇ ਅੰਦਰ ਸਾੜਾ ਪੈਂਦਾ, ਕੋਈ ਨਿੰਦਿਆ ਕਰੇ ਦੁੱਖ ਲੱਗਦਾ, ਇਹਦਾ ਮਤਲਬ ਅਜੇ ਸਾਧਨਾ 'ਚ ਪਰਪੱਕ ਨਹੀਂ ਹੋਇਆ। ਸੋ ਇਸ ਕਰਕੇ ਖਾਲਸਾ ਜੀ, ਹੋਮੇ ਵਿੱਚ ਸਭ ਕਾਰ ਕਮਾਹੇ, ਸੰਸਾਰ ਦੇ ਜੀਵ ਹੋਮੇ ਦੇ ਅਧੀਨ ਹੋ ਕੇ ਕਾਰ ਕਮਾ ਰਹੇ ਹਨ।
ਗੁਰ ਪ੍ਰਸਾਦੀ ਹੋਮੇ ਜਾਏ,
ਗੁਰੂ ਦੀ ਕਿਰਪਾ ਦੇ ਨਾਲ ਹੀ ਜਦੋਂ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਜੇ, ਫੇਰ ਅੰਦਰੋਂ ਹੋਮੇ ਦਾ ਖਾਤਮਾ ਹੁੰਦਾ, ਫੇਰ ਹਿਰਦੇ 'ਚ ਤੱਤ ਗਿਆਨ ਪ੍ਰਗਟ ਹੁੰਦਾ। ਗੁਰੂ ਦੀ ਕਿਰਪਾ ਦੇ ਨਾਲ ਹੋਮੇ ਨਹੀਂ ਮਿਟਦੀ। ਜਿੰਨਾ ਸਮਾਂ ਹੋਮੇ ਨਹੀਂ ਮਿਟਦੀ, ਉਹਨਾਂ ਸਮਾਂ ਜੰਮਣੇ ਮਰਨ ਦਾ ਚੱਕਰ ਨਹੀਂ ਕੱਟਿਆ ਜਾ ਸਕਦਾ।
ਆਪੇ ਬਖਸ਼ੇ ਲਏ ਮਿਲਾਏ,
ਵਾਹਿਗੁਰੂ ਪਰਮੇਸ਼ਰ ਜਿਹਨੂੰ ਦਰੋਂ ਘਰੋਂ ਨਾਮ ਦੀ ਦਾਤ ਬਖਸ਼ ਦੇਣ, ਕਿਰਪਾ ਕਰ ਦੇਣ, ਫਿਰ ਉਹਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਨਾਮ ਦੀ ਦਾਤ ਬਖਸ਼ਿਸ਼ ਕਰਕੇ, ਨਾਮ ਜਪਾ ਕੇ। ਸੋ ਆਪਾਂ ਅਰਦਾਸ ਬੇਨਤੀ ਕਰੀਏ, ਮਹਾਰਾਜ ਬਖਸ਼ੋ ਨਾਮ ਦੀ ਦਾਤ, ਤੇਰੀ ਪਣੇ ਖਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ਕਿਰਪਾ ਕਰੋ ਆਪਣੇ ਨਾਲ ਮੇਲ ਲੋ ਸਾਨੂੰ।
ਵਿਖਿਆ ਕਾ ਧਨ ਬਹੁਤ ਅਭਿਮਾਨ,
ਵਿਖਿਆ ਤੋਂ ਭਾਵ ਵਿਸ਼ੇ ਵਕਾਰ, ਜ਼ਹਿਰੀਲੇ ਵਕਾਰ। ਵਿਖਿਆ ਕਾ ਧਨ, ਇਹ ਜਿਹੜਾ ਸੰਸਾਰ ਦਾ ਧਨ ਹੈ, ਵਿਸ਼ੇ ਵਕਾਰਾਂ ਦਾ ਧਨ ਹੈ। ਬਹੁਤ ਅਭਿਮਾਨ, ਵਿਸ਼ੇ ਵਕਾਰਾਂ ਦੇ ਧਨ ਵਿੱਚ ਲੱਗ ਕੇ ਨਾਮ ਰੂਪੀ ਧਨ ਦਾ ਪੱਲਾ ਛੱਡਤਾ। ਸੋ ਬਹੁਤ ਸਾਡੇ 'ਚ ਹੰਕਾਰ ਆ ਗਿਆ, ਮੈਂ ਹੀ ਵੱਡਾ ਧਨਾੜ ਹਾਂ, ਮੇਰੇ ਕੋਲੇ ਵੱਡੀ ਪਾਵਰ ਹੈ। ਸੋ ਮਹਾਰਾਜ ਕਹਿੰਦੇ, ਵਿਖਿਆ ਦਾ ਧਨ ਇਕੱਠਾ ਕਰਨ ਕਰਕੇ ਬਹੁਤਾ ਅਭਿਮਾਨੀ ਹੋ ਗਿਆ ਹੈ ਤੂੰ।
ਹੰਕਾਰ ਡੂਬੈ ਨਾ ਪਾਵੈ ਮਾਨ,
ਸੋ ਜਿਹੜਾ ਮਨੁੱਖ ਹੰਕਾਰ ਗ੍ਰਸ, ਹੰਕਾਰ ਦੇ ਨਾਲ ਗ੍ਰਸਿਆ ਜਾਵੇ, ਜਿਵੇਂ ਰਾਵਣ ਗ੍ਰਸ ਲਿਆ ਸੀ ਹੰਕਾਰ ਨੇ, ਉਹ ਡੁੱਬਦੇ ਹੀ ਡੁੱਬਦਾ ਹੈ। ਰਾਵਣ ਦੀ ਲੰਕਾ ਹੀ ਖਤਮ ਹੋ ਗਈ, ਆਪ ਖਤਮ ਹੋ ਗਿਆ। ਅਹੰਕਾਰ ਡੂਬੈ ਨਾ ਪਾਵੈ ਮਾਨ, ਉਹਦੀ ਬੇੜੀ ਡੁੱਬਦੀ ਹੈ, ਉਹਦਾ ਜੀਵਨ ਦਾ ਬੇੜਾ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਕਦੇ ਪਾਰ ਨਹੀਂ ਹੋ ਸਕਦਾ। ਅਹੰਕਾਰ ਡੂਬੈ ਨਾ ਪਾਵੈ ਮਾਨ, ਹੰਕਾਰੀ ਮਨੁੱਖ ਲੋਕ ਤੇ ਪ੍ਰਲੋਕ ਦੇ ਵਿੱਚ ਭ੍ਰਸ਼ਟਿਆ ਜਾਵੇਗਾ, ਮਾਣ ਨਹੀਂ ਪਾ ਸਕੇਗਾ ਕਦੇ ਹੰਕਾਰੀ।
ਆਪ ਛੋੜ ਸਦਾ ਸੁਖ ਹੋਈ,
ਜਿਸ ਮਨੁੱਖ ਨੇ ਆਪ ਤੋਂ ਭਾਵ ਹਉ ਹੰਕਤਾ ਤੇ ਮੈਂ ਮਮਤਾ ਛੱਡ ਦਿੱਤੀ, ਮੈਂ ਕਰਨੋਂ ਹਟ ਗਿਆ, ਜਿਹੜਾ ਤੂੰ ਤੂੰ ਲੱਗ ਗਿਆ ਕਰਨ, ਉਹਨੂੰ ਸਦਾ ਵਾਸਤੇ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ।
ਗੁਰਮਤ ਸਲਾਹੀ ਸੱਚ ਸੋਈ,
ਗੁਰਮਤ ਸਲਾਹੀ ਸੱਚ ਸੋਈ, ਹੈ ਭਾਈ ਗੁਰੂ ਦੀ ਮਤ ਲੈ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰ ਤੇ ਫਿਰ ਸੱਚ ਦੇ ਵਿੱਚ ਹੀ ਮਿਲ ਜਾਵੇਂਗਾ।
ਆਪੇ ਸਾਜੇ ਕਰਤਾ ਸੋਏ,
ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਆਪ ਹੀ ਰੋਜੀ ਦੇਣ ਵਾਲਾ ਹੈ ਤੇ ਆਪ ਹੀ ਸੰਸਾਰ ਨੂੰ ਲੈ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ।
ਇਸ ਬਿਨ ਦੂਜਾ ਅਵਰ ਨਾ ਕੋਏ,
ਉਹ ਤੋਂ ਬਿਨਾਂ ਹੋਰ ਕੋਈ ਵੀ ਸ਼ਕਤੀਸ਼ਾਲੀ ਨਹੀਂ ਉਹਦੇ ਮੁਕਾਬਲੇ ਦਾ, ਉਹ ਆਪ ਹੀ ਕਰਤਾ ਧਰਤਾ ਹੈ ਸੰਸਾਰ ਦਾ।
ਜਿਸ ਸੱਚ ਲਾਏ ਸੋਈ ਲਾਗੈ,
ਜਿਸ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ, ਜਿਵੇਂ ਭਗਤ ਧੰਨਾ ਜੀ ਤੇ ਕਿਰਪਾ ਹੋਈ, ਉਹ ਸੱਚ ਵਾਲੇ ਪਾਸੇ ਲੱਗ ਗਏ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸੰਸਾਰ ਦੇ ਲੋਕ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਉੱਥੇ ਭਗਤ ਧੰਨਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਰਬ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਲੋਕ ਨੀਚ ਜਾਤੀ ਦਾ ਕਹਿੰਦੇ ਸੀ, ਉਹਨਾਂ ਨੂੰ ਵੀ ਨਮਸਕਾਰ ਹੁੰਦੀ ਹੈ। ਇਸ ਕਰਕੇ ਖਾਲਸਾ ਜੀ, ਜਿਸ ਸੱਚ ਲਾਗੈ, ਜਿਸ ਸੱਚ ਲਾਏ ਸੋਈ ਲਾਗੈ, ਜਦੋਂ ਕੋਈ ਪੂਰਵਲਾ ਕਰਮ ਚੰਗਾ ਪ੍ਰਗਟ ਹੁੰਦਾ, ਉਦੋਂ ਫਿਰ ਮਨੁੱਖ ਨਾਮ ਵਾਲੇ ਪਾਸੇ, ਸੱਚ ਵਾਲੇ ਪਾਸੇ ਲੱਗਦਾ ਹੈ ਤੇ ਲੋਕ ਪ੍ਰਲੋਕ ਵਿੱਚ ਫਿਰ ਉਹਦੀ ਜੈ ਜੈਕਾਰ ਹੁੰਦੀ ਹੈ। ਸੋ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਆਪਦੇ ਨਾਮ ਨਾਲ ਜੋੜਨ ਵਾਲਾ ਹੈ।
ਨਾਨਕ ਨਾਮ ਸਦਾ ਸੁਖ ਆਗੈ,
ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਅੱਗੇ ਤੋਂ ਭਾਵ ਆਗੇ ਤੋਂ ਭਾਵ ਪ੍ਰਲੋਕ ਦੇ ਵਿੱਚ, ਲੋਕ ਦੇ ਵਿੱਚ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਲੋਕ ਵਿੱਚ ਤੇ ਪ੍ਰਲੋਕ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਖ ਦੇਣ ਵਾਲਾ ਹੈ ਭਾਈ। ਇਸ ਕਰਕੇ ਆਓ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਆਪਣੀ ਸੁਰਤ ਨੂੰ ਜੋੜਨਾ ਕਰੋ। ਥੋੜਾ ਸਮਾਂ ਭਾਵੇਂ ਉੱਪਰ ਹੋ ਗਿਆ, ਕਿਉਂਕਿ ਅੱਜ ਦੋ ਦਿਹਾੜੇ ਸੀ ਇਤਿਹਾਸਕ, ਉਹਨਾਂ ਦੇ ਸੰਬੰਧ ਵਿੱਚ ਬੋਲਣਾ ਪਿਆ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ, ਦਾਸ ਦਾ ਤਾਂ ਕੋਈ ਜੀਵਨ ਨਹੀਂ, ਪਰ ਇਹ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਥੇ ਲਿਆ ਕੇ ਮਹਾਰਾਜ ਜੀ ਨੇ ਵਡਿਆਈ ਬਖਸ਼ੀ ਹੈ, ਵਿਚਾਰ ਕਰਾਈ ਹੈ। ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਬੇਅਦਬੀਆਂ ਹੋ ਗਈਆਂ ਹੋਣਗੀਆਂ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਓ ਹੁਣ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਅੱਜ ਦਾ ਜੋ ਹੁਕਮਨਾਮ ਹੈ, ਇਹਦੀ ਜੋ ਮੋਰਲ ਹੈ, ਜੋ ਨਿਚੋੜ ਹੈ, ਇਹ ਹੈ ਭਾਈ ਨਾਮ ਵਾਲੇ ਪਾਸੇ ਲੱਗੀਏ। ਨਾਮ ਦੀ ਕੋਈ ਕੀਮਤ ਨਹੀਂ ਹੈ। ਇਸ ਕਰਕੇ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨਸਾਰ। ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਲੋਕ ਪ੍ਰਲੋਕ ਵਿੱਚ ਸਾਰ ਲੈਣ ਵਾਲਾ ਹੈ। ਆਓ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਆਪੇ ਸਾਜੇ ਕਰਤਾ ਸੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਜਿਸ ਸੱਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ,
ਜਿਸ ਸੱਚ ਲਾਏ ਸੋਈ ਲਾਗੈ,
ਨਾਨਕ ਨਾਮ ਸਦਾ ਸੁਖ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।